ਹਾਲ ਦੇ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਗੱਲਬਾਤ ਦੇ ਸਿਰਲੇਖ ਬਾਬਤ ਤੁਹਾਨੂੰ ਸਿੰਘ ਨੇ ਦੱਸ ਦਿੱਤਾ। ਸਾਹਿਤ ਬਾਰੇ ਅਤੇ ਲੇਖਣੀ ਬਾਰੇ ਬੜਾ ਪੁਰਾਣਾ ਕੰਮ ਹੈ ਜਿਹੜਾ ਉਹ ਚੱਲਦਾ ਆ ਰਿਹਾ। ਇਹ ਮੰਨਿਆ ਜਾਂਦਾ ਕਿ ਇੱਥੇ ਜਿਹੜੇ ਲੋਕ ਸ਼ੂਦਰ ਨੇ ਉਹ ਕਿਸੇ ਸਮਾਜਿਕ ਬਣਤਰ ਕਰਕੇ ਨਹੀਂ, ਉਹ ਅੱਖਰਾਂ ਕਰਕੇ, ਲਿਖਤ ਕਰਕੇ ਨੇ। ਜਿਹੜਾ ਸਾਹਿਤ ਵਾਲਾ ਕੰਮ ਹੈ, ਅੱਖਰ ਵਾਲਾ ਕੰਮ ਹੈ, ਇਹ ਇੱਕ ਜੀਵਨ ਤੱਕ ਨਹੀਂ ਰਹਿੰਦਾ, ਇਹ ਜੀਵਨਾਂ ਤੋਂ ਜੀਵਨਾਂ ਵਿੱਚ, ਇਤਿਹਾਸ ਵਿੱਚ ਦੂਰ ਤੱਕ ਜਾਂਦਾ। ਬੋਲੀ ਬਾਰੇ ਜਦੋਂ ਅਧਿਐਨ ਕਰਦੇ ਨੇ ਲੋਕ ਤਾਂ ਬੋਲੀ ਦਾ ਇੱਕ ਲੱਛਣ ਇਹ ਦੱਸਦੇ ਨੇ ਕਿ ਇਹ ਤ੍ਰੈਕਾਲੀ ਹੁੰਦੀ ਹੈ, ਕਿ ਇਹ ਪਿੱਛੇ ਨੂੰ, ਅੱਜ ਨੂੰ ਅਤੇ ਅੱਗੇ ਨੂੰ, ਤਿੰਨਾਂ ਨੂੰ ਜੋੜਦੀ ਹੈ। ਤਾਂ ਇਹ ਇਸ ਤਰੀਕੇ ਇਹ ਜਿਹੜਾ ਮਹੱਤਵਪੂਰਨ ਖੇਤਰ ਹੈ ਕਿ ਜਿਹੜੀਆਂ ਲਿਖਤਾਂ ਨੇ, ਜਿਹੜੇ ਅੱਖਰ ਨੇ, ਉਹ ਕਿਵੇਂ ਜ਼ਿੰਦਗੀ ਨੂੰ ਇੱਕੋ ਵਾਰ ਬੋਲ ਕੇ ਲਿਖ ਕੇ ਵਾਰ ਵਾਰ ਅਸਰ ਪਾਉਂਦੇ ਨੇ, ਅਤੇ ਕਿਉਂ ਹਕੂਮਤਾਂ ਉਹਨਾਂ ਨੂੰ ਰੋਕਣਾ ਜਾਂ ਮੇਟਣਾ ਚਾਹੁੰਦੀਆਂ ਨੇ। ਜਿਹੜੀ ਗੱਲ ਪਰਮਜੀਤ ਸਿੰਘ ਹੋਰਾਂ ਨੇ ਆਖੀ ਆ, ਇਹ ਗੱਲ ਵੀ ਆਪਣੇ ਆਪ ਦੇ ਵਿੱਚ ਇਸੇ ਗੱਲ ਨੂੰ ਤਸਦੀਕ ਕਰਦੀ ਆ ਕਿ ਇਹ ਕਿੰਨੀ ਅਹਿਮ ਸ਼ੈ ਹੈ। ਖਾੜਕੂ ਲਹਿਰ ਬਾਰੇ, ਤੀਜੇ ਘੱਲੂਘਾਰੇ ਬਾਰੇ ਅਨੇਕ ਭਾਂਤ ਦੀਆਂ ਲਿਖਤਾਂ ਆਈਆਂ ਸਾਡੇ ਕੋਲ। ਉਹਨਾਂ ਲਿਖਤਾਂ ਦਾ ਵੱਖੋ ਵੱਖਰਾ ਮਿਜ਼ਾਜ ਹੈ, ਵੱਖੋ ਵੱਖਰਾ ਰੂਪ ਹੈ। ਬਹੁਤਾ ਜਿਹੜਾ ਸਾਡੇ ਸਿੱਖਾਂ ਦਾ ਵਾਹ ਵਾਸਤਾ ਰਿਹਾ ਉਹ ਪੱਤਰਕਾਰੀ ਨਾਲ ਰਿਹਾ ਜਾਂ ਕਿਤਾਬਾਂ ਨਾਲ ਰਿਹਾ, ਤਾਂ ਕੁਛ ਬਹੁਤ ਵੱਡਾ ਹਿੱਸਾ ਐਸਾ ਵੀ ਆ ਜਿਹੜਾ ਜਿਹੜੇ ਆਮ ਲਲਿਤ ਕਲਾ ਜਾਂ ਮਨੋਰੰਜਨੀ ਸਾਹਿਤ ਹੁੰਦਾ, ਸਾਹਿਤ ਦੇ ਰੂਪ ਵਿੱਚ ਵੀ ਆ। ਪੱਤਰਕਾਰੀ ਅਤੇ ਲੇਖਾਂ ਦੇ ਵਿੱਚ ਕੁਛ ਹੱਦ ਤੱਕ ਸਾਡੀ ਹਾਜ਼ਰੀ ਰਹੀ, ਅਤੇ ਜਿਹੜੇ ਜਿਵੇਂ ਕਹਾਣੀ ਹੈ, ਨਾਵਲ ਹੈ, ਨਾਟਕ ਹੈ, ਇਹਨਾਂ ਦੇ ਵਿੱਚ ਸਾਡੀ ਜਿਹੜੀ ਹਾਜ਼ਰੀ ਆ ਉਹ ਨਾ ਮਾਤਰ ਹੈ, ਅਤੇ ਜਿਹੜਾ ਸਾਡੇ ਵਿਰੋਧੀ ਵਰਤਾਂਤ ਸਿਰਜਣ ਵਾਲਾ ਪੱਖ ਹੈ ਉਹ ਬਹੁਤ ਜ਼ੋਰਾਵਰ ਰੂਪ ਵਿੱਚ ਮੌਜੂਦ ਹੈ। ਕਵਿਤਾ ਵਿੱਚ ਸਾਡੀ ਹਾਜ਼ਰੀ ਬਰਾਬਰ ਬਰਾਬਰ ਜਿਹੇ ਆ। ਤਾਂ ਇਸ ਤਰੀਕੇ ਫਿਰ ਇਸ ਖੇਤਰ ਨੂੰ ਅਸੀਂ ਇਹ ਵੇਖ ਸਕਦੇ ਹਾਂ ਵੀ ਕਿੰਨੇ ਕੁ ਧੜੇ ਜਾਂ ਬੰਦੇ, ਕਿਸ ਤਰ੍ਹਾਂ ਦੇ ਲੋਕ ਇਸ ਵਿੱਚ ਮੌਜੂਦ ਸਨ। ਤਾਂ ਮੋਟੇ ਰੂਪ ਵਿੱਚ ਇੱਕ ਤਾਂ ਸਿੱਖਾਂ ਵਾਲਾ ਪੱਖ ਹੋ ਗਿਆ, ਇੱਕ ਦੂਸਰਾ ਪੱਖ ਹੋ ਗਿਆ ਸੱਤਾ ਵਾਲਾ, ਇੱਕ ਤੀਸਰੇ ਲੋਕ ਉਹ ਸੀ ਜਿਹੜੇ ਲੋਕ ਆਪਣੇ ਆਪ ਨੂੰ ਨਿਰਪੱਖ ਅਖਾਉਂਦੇ ਸੀ, ਪਰ ਉਹਨਾਂ ਨਿਰਪੱਖ ਦੇ ਵਿੱਚੋਂ ਕੁਛ ਲੋਕ ਸੱਚੀ ਨਿਰਪੱਖ ਸਨ, ਕੁਛ ਲੋਕ ਆਪਣੀ ਸਮਝ ਮੁਤਾਬਕ ਗੱਲ ਨੂੰ ਪੇਸ਼ ਕਰਦੇ ਸਨ। ਉਹਨਾਂ ਦੀ ਨਿਰਪੱਖਤਾ ਮੰਨੀ ਜਾ ਸਕਦੀ ਹੈ, ਪਰ ਉਹਨਾਂ ਦੀ ਸਮਝ ਤੱਕ ਫਿਰ ਸਾਨੂੰ ਸਵਾਲ ਕਰਨਾ ਪੈਣਾ। ਕੁਛ ਲੋਕ ਐਸੇ ਸਨ ਜਿਹੜੇ ਨਿਰਪੱਖਤਾ ਅਖਵਾਉਂਦੇ ਸਨ, ਪਰ ਉਹ ਪੱਖ ਇੱਕੋ ਪਾਸੇ ਦਾ ਪੂਰਦੇ ਸਨ ਜਾਂ ਉਹ ਸਵਾਲ ਇੱਕੋ ਪੱਖ ਨੂੰ ਕਰਦੇ ਸਨ। ਤਾਂ ਸੰਤ ਸਿੰਘ ਸੇਖੋਂ ਨੂੰ ਮੈਂ ਦੋ ਵਜ੍ਹਾ ਕਰਕੇ ਚੁਣ ਲਿਆ। ਇੱਕ ਤਾਂ ਮੈਨੂੰ ਇਹਨਾਂ ਦੇ ਸਾਰੇ ਲੇਖ ਇੱਕ ਥਾਂ ਇਕੱਠੇ ਮਿਲ ਗਏ। ਦਰਸ਼ਨ ਸਿੰਘ ਤਾਤਲਾ ਹੋਰਾਂ ਨੇ ਤੀਜਾ ਘੱਲੂਘਾਰਾ ਨਾਂ ਕਿਤਾਬ ਦੇ ਵਿੱਚ ਸੰਤ ਸਿੰਘ ਸੇਖੋਂ ਦੇ 1982 ਤੋਂ ਲੈ ਕੇ 1993 ਤੱਕ ਦੇ ਛਪੇ ਹੋਏ ਸਾਰੇ ਲੇਖ ਇੱਕੋ ਥਾਂ ਛਾਪ ਦਿੱਤੇ। ਦੂਸਰਾ ਇਸ ਪਾਸੇ ਵੱਡਾ ਕਾਰਨ ਇਹ ਹੈ ਕਿ ਸੰਤ ਸਿੰਘ ਸੇਖੋਂ ਪੰਜਾਬ ਦੇ ਵਿੱਚ ਕਮਿਊਨਿਸਟ ਲਹਿਰ ਦੇ ਆਧਾਰ ਬਣਾਉਣ ਵਿੱਚ, ਉਹਦੇ ਪੈਰ ਜਮਾਉਣ ਵਿੱਚ, ਉਹਦੇ ਖਾਤਰ ਬੰਦੇ ਤਿਆਰ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ। ਸੰਤ ਸਿੰਘ ਸੇਖੋਂ ਨੂੰ ਲੰਬੇ ਸਮੇਂ ਤੱਕ, ਜਿੰਨੀ ਦੇਰ ਤੱਕ 1997 ਤੱਕ, 1908 ਤੋਂ 1997 ਤੱਕ ਉਹ ਜਿਉਂ, ਤਾਂ ਜਦੋਂ ਤੋਂ ਉਹ ਅਕਾਦਮਿਕਤਾ ਵਿੱਚ ਆ ਗਏ ਉਹਨਾਂ ਨੂੰ ਇੱਜ਼ਤਦਾਰ ਥਾਂ ਮਿਲਦੀ ਰਹੀ, ਪਰ ਉਹਨਾਂ ਦੇ ਇਹ ਲੇਖ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਪ੍ਰਚਾਰ ਵਿੱਚ ਜਾਂ ਲਿਖਤ ਵਿੱਚ, ਮੈਂ 10 ਸਾਲ ਲੰਬਾ ਸਮਾਂ ਯੂਨੀਵਰਸਿਟੀ ਵਿੱਚ ਰਿਹਾ, ਤਾਂ ਉੱਥੇ ਮੇਰੇ ਕੰਨੀ ਇਹ ਗੱਲ ਸੰਤ ਸਿੰਘ ਸੇਖੋਂ ਦੀ ਨਹੀਂ ਪਈ, ਨਾ ਹੀ ਜਦੋਂ ਮੈਂ ਪੜ੍ਹਦਾ ਸੀ ਸੰਤ ਸਿੰਘ ਸੇਖੋਂ ਦੇ ਜੀਵਨ ਬਾਰੇ ਜਦੋਂ ਕਿਤੇ ਗੱਲ ਹੁੰਦੀ ਸੀ ਜਾਂ ਲਿਖਿਆ ਪੜ੍ਹਦੇ ਸੀ, ਇਹ ਗੱਲ ਉਹਦੇ ਵਿੱਚ ਨਹੀਂ ਆਉਂਦੀ ਸੀ। ਤਾਂ ਇਸ ਲਈ ਇਹਨਾਂ ਗੱਲਾਂ ਨਾਲ ਸਾਡੇ ਸਾਹਮਣੇ ਇੱਕ ਇਹ ਪੱਖ ਆਉਂਦਾ ਕਿ ਸੰਤ ਸਿੰਘ ਸੇਖੋਂ ਨੂੰ ਜਿਹੜੇ ਪੇਸ਼ ਕਰਨ ਵਾਲੇ ਵੀ ਲੋਕ ਨੇ ਅਗਾਂਹ, ਉਹਨਾਂ ਦਾ ਵੀ ਇੱਕ ਕੋਈ ਹੋਰ ਜਿਹੜਾ ਲੁਕਵਾਂ ਮਨੋਰਥ ਹੋ ਸਕਦਾ। ਤਾਂ ਜਿਹੜੇ ਇਹ ਲੇਖ ਨੇ, ਤੁਹਾਨੂੰ ਮੈਂ ਇਹਦਾ ਸਮਾਂ ਦੱਸ ਦਿੱਤਾ, ਅਤੇ ਪਰ ਬਹੁਤੇ ਲੇਖ ਇਹਨਾਂ ਦੇ ਵਿੱਚੋਂ ਜਿਹੜੇ 1982 ਤੋਂ 1987 ਤੱਕ ਦੇ ਨੇ, ਉਹਨਾਂ ਲੇਖਾਂ ਵਿੱਚ ਅਨੇਕ ਭਾਂਤ ਦੀਆਂ ਗੱਲਾਂ ਨੇ, ਪੰਜਾਬ ਦੇ ਪਿਛੋਕੜ ਬਾਰੇ, ਸਿੱਖਾਂ ਦੇ ਪਿਛੋਕੜ ਬਾਰੇ, ਖਾੜਕੂ ਲਹਿਰ ਬਾਰੇ, ਤੀਜੇ ਘੱਲੂਘਾਰੇ ਬਾਰੇ, ਸਿੱਖਾਂ ਦੀ ਅੰਦਰਲੀ ਮਨੋਬਣਤਰ ਬਾਰੇ, ਭਾਰਤ ਦੀ ਹਕੂਮਤ ਬਾਰੇ, ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਬਾਰੇ। ਕਹਿੰਦਾ ਜਿਹੜਾ ਮਸਲਾ ਹੈ ਉਹ ਬੋਲੀ ਤੋਂ ਖੜ੍ਹਾ ਹੋਇਆ। ਅਤੇ ਇਹੀ ਗੱਲ ਜੇ ਤੁਸੀਂ GW ਲੀਟਨਰ ਦੀ ਕਿਤਾਬ ਹੈ ਉਹਦੇ ਹਵਾਲੇ ਨਾਲ ਵੇਖੋ, ਉਹ ਵੀ ਇਹੀ ਗੱਲ ਆਖਦਾ ਕਿ 1849 ਤੋਂ ਪਹਿਲਾਂ, ਇਹ ਜਾਣੀ 1947 ਤੋਂ ਪਹਿਲਾਂ, ਕਹਿੰਦਾ ਉਹ 1849 ਤੋਂ ਪਹਿਲਾਂ ਕਹਿੰਦਾ ਪੰਜਾਬ ਦੇ ਵਿੱਚ ਇੱਕ ਵੀ ਬੰਦਾ ਹਿੰਦੀ ਨਹੀਂ ਸੀ ਬੋਲਦਾ, ਇੱਕ ਵੀ ਬੰਦਾ ਉਰਦੂ ਨਹੀਂ ਸੀ ਬੋਲਦਾ। ਜਿਹੜੀ ਉਹ ਗੱਲ ਪ੍ਰੋਫੈਸਰ ਪੂਰਨ ਸਿੰਘ ਵਾਲੀ ਹੈ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਉਹ ਠੀਕ ਸੀ, ਅਤੇ ਉਹ 1849 ਤੋਂ ਬਾਅਦ ਉਹ ਕਿਵੇਂ ਸਮੱਸਿਆ ਬਣਦੀ ਹੈ, ਅਤੇ ਸੰਤ ਸਿੰਘ ਸੇਖੋਂ ਉਸ ਨੂੰ ਤੀਜੇ ਘੱਲੂਘਾਰੇ ਦੇ ਪਿਛੋਕੜ ਵਜੋਂ ਵੇਖ ਰਿਹਾ। ਉਹ ਕਹਿੰਦਾ ਵੀ ਮਾਮਲਾ ਇਹ ਆ ਕਿ ਪਿਛਲੇ 50 ਸਾਲਾਂ ਤੋਂ ਜਿਹੜੇ ਸਿੱਖ ਨੇ ਉਹਨਾਂ ਨੇ ਜ਼ਰੂਰ ਯਤਨ ਕੀਤਾ ਹਿੰਦੂ ਭਰਾਵਾਂ ਨਾਲ ਸਾਂਝ ਪਾਉਣ ਦਾ, ਜਦਕਿ ਉਹਨਾਂ ਵੱਲੋਂ ਵੱਖਰੀ ਗੱਲ ਦੱਸੀ ਜਾ ਰਹੀ ਸੀ ਕਿ ਸਾਡੇ ਨਾਲ। ਹੁਣ ਤੱਕ ਮੈਂ ਵੀ ਜਿਹੜਾ ਪੜ੍ਹਦਾ ਜਾਂ ਸੁਣਦਾ ਰਿਹਾ ਕਿ ਸਿੱਖਾਂ ਨੇ ਉਹਨਾਂ ਨੂੰ ਧੱਕਿਆ, ਜਿਹੜੇ ਦੂਸਰੇ ਸਮਾਜ ਸੀ। ਉਹ ਕਹਿੰਦਾ ਵੀ ਇਹ ਸਿੱਖਾਂ ਨੇ ਆਪਣੇ ਆਪ ਵੱਲੋਂ ਇੱਕ ਸੰਸਾਰਕ ਅਤੇ ਅਧਾਰਮਿਕ ਯਤਨ ਕੀਤਾ। ਉਹ ਅਧਾਰਮਿਕ ਗੈਰ ਧਾਰਮਿਕ ਯਤਨ ਉਹ ਇਸ ਕਰਕੇ ਕਹਿੰਦਾ ਕਿ ਕਹਿੰਦਾ ਉਹਨਾਂ ਨੇ ਇਹ ਮੱਥ ਕੇ ਕਿਹਾ ਕਿ ਪੰਜਾਬੀ ਦੋਵਾਂ ਪਰੰਪਰਾਵਾਂ ਦੀ ਸਾਂਝੀ ਬੋਲੀ ਆ। ਕਹਿੰਦਾ ਪਰ ਇੱਥੇ ਮਾਮਲਾ ਇਹ ਆ ਕਿ ਇਹਨਾਂ ਨੂੰ ਇਹ ਗੱਲ ਰਾਸ ਨਹੀਂ ਆਈ, ਇਹਨਾਂ ਨੇ ਇਹ ਗੱਲ ਸਮਝੀ ਨਹੀਂ। ਤਾਂ ਕਹਿੰਦਾ ਜਦ ਇਹ ਗੱਲ ਨਹੀਂ ਸਮਝੀ ਤਾਂ ਇਹ ਦੋ ਕਾਰਨ ਨੇ, ਇੱਕ ਆਰਥਿਕ ਕਾਰਨ, ਇੱਕ ਬੋਲੀ ਦਾ ਸੱਭਿਆਚਾਰਕ ਕਾਰਨ। ਇਹਨਾਂ ਦੋਵਾਂ ਕਾਰਨਾਂ ਨੇ ਪੰਜਾਬ ਦੇ ਅੰਦਰ ਸਮਾਜਿਕ ਤਣਾਅ ਵਧਾ ਦਿੱਤਾ। ਉਹ ਗੱਲ ਨੂੰ ਇੱਦਾਂ ਸਮਝਦਾ ਕਿ ਇਸ ਸਮਾਜਿਕ ਤਣਾਅ ਦੇ ਵਧਣ ਕਰਕੇ ਜਿਹੜੀ ਕਾਂਗਰਸ ਸਰਕਾਰ ਧੱਕਾ ਕਰ ਰਹੀ ਆ, ਉਹ ਇੱਥੋਂ ਦੇ ਹਿੰਦੂ ਲੋਕਾਂ ਦੇ ਸੱਦੇ 'ਤੇ ਕਰ ਰਹੀ ਆ, ਕਿ ਇਹ ਲੋਕ ਉਸ ਨੂੰ ਪ੍ਰੇਰਿਤ ਕਰ ਰਹੇ ਨੇ। ਉਸ ਨੇ ਇਸ ਗੱਲ ਨੂੰ ਇੱਦਾਂ ਸਮਝਿਆ। ਅੱਛਾ, ਬਹੁਤ ਹੱਦ ਤੱਕ ਉਹ ਫਿਰ ਅਗਲੀ ਜਿਹੜੀ ਮੇਰੀ ਗੱਲ ਹੈ, ਤੰਦ ਹੈ, ਉਹ ਇਹ ਹੈ ਕਿ ਉਹ ਭਾਰਤੀ ਜਿਹੜਾ ਢਾਂਚਾ ਹੈ ਉਹਦਾ ਕੁਛ ਮੁਤਾਲਿਆ ਕਰਦਾ। ਉਹ ਮੁਤਾਲਿਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਇਸੇ ਪ੍ਰਸੰਗ ਵਿੱਚ। ਉਹਦਾ ਪਹਿਲਾ ਨੁਕਤਾ ਕੀ ਹੈ, ਉਹ ਕਹਿੰਦਾ ਫਰਾਂਸ ਦੇ ਰਾਜਵੰਸ਼ ਵਾਂਗ ਭਾਰਤ ਸਰਕਾਰ ਨਾ ਕੁਝ ਸਿੱਖਦੀ ਹੈ ਅਤੇ ਨਾ ਕੁਝ ਭੁੱਲਦੀ ਹੈ। ਕਹਿੰਦਾ ਵੀ ਇਹ ਜੋ ਕੁਝ ਇਹਨਾਂ ਨੇ ਧਾਰ ਲਿਆ, ਇਸ ਲਈ ਉਹ ਕਹਿੰਦਾ ਵੀ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ ਉਹ ਹੱਕੀ ਨੇ, ਪਰ ਜਿਹੜੀ ਭਾਰਤ ਦੀ ਹਕੂਮਤ ਹੈ ਇਹਨਾਂ ਦੀ ਸਮੱਸਿਆ ਇਹ ਹੈ ਕਿ ਇਹਨਾਂ ਦੀ ਜਿਹੜੀ ਮਨੋਬਣਤਰ ਉਹ 1849 ਤੋਂ ਬਾਅਦ ਜਿਹੜੀ ਬਣ ਗਈ ਉਹ ਉਸ ਤੋਂ ਬਦਲ ਨਹੀਂ ਰਹੇ। ਇਹ ਕਹਿੰਦਾ ਇਹ ਹੁਣ ਖਾਲਿਸਤਾਨ ਨੂੰ ਕਹੀ ਜਾ ਰਹੇ ਨੇ ਕਿ ਇਹ ਖਾਲਿਸਤਾਨ ਮਾੜੀ ਗੱਲ ਹੈ, ਦੇਸ਼ ਦੀ ਏਕਤਾ ਅਖੰਡਤਾ ਨੂੰ ਅੱਡ ਕਰਨ ਲਈ ਕਰ ਰਹੇ ਨੇ। ਉਹ ਕਹਿੰਦਾ ਇਹਨਾਂ ਦੀ ਇਹੀ ਰਾਏ ਪਾਕਿਸਤਾਨ ਦੀ ਮੰਗ ਬਾਰੇ ਸੀ। ਉਹ ਇਸ ਗੱਲ ਨੂੰ ਇੱਦਾਂ ਸਮਝ ਰਿਹਾ ਕਿ ਇਹ ਸਮੱਸਿਆ ਨੂੰ ਸਮਝਣ ਦੀ ਥਾਂ 'ਤੇ ਉਹਨਾਂ ਦੇ ਉੱਤੇ ਧੱਬਾ ਲਾਉਣ ਜਾਂ ਬਦਨਾਮ ਕਰਨ ਦਾ ਬਿਰਤਾਂਤ ਸਿਰਜਦੇ ਨੇ, ਅਤੇ ਜਿਹੜੀ ਗੱਲ ਅਸੀਂ ਹੁਣ ਵੀ ਵੇਖਦੇ ਹਾਂ। 1983 ਵਿੱਚ ਉਹ ਇਸ ਗੱਲ 'ਤੇ ਪਹੁੰਚ ਗਿਆ ਸੀ। ਉਹ ਕਹਿੰਦਾ ਵੀ ਹਿੰਦੁਸਤਾਨ ਦੀ ਸਮੱਸਿਆ ਇਹ ਹੈ ਕਿ ਇੱਥੇ ਧਾਰਮਿਕ ਵਖਰੇਵੇਂ ਅਤੇ ਜਾਤ ਦੇ ਵਖਰੇਵੇਂ ਕਰਕੇ ਕੰਮ ਬਹੁਤ ਗੁੰਝਲਦਾਰ ਹੋ ਗਿਆ। ਉਹ ਕਹਿੰਦਾ ਇੱਕ ਤਾਂ ਇਹਦੇ ਵਿੱਚ ਪਹਿਲਾ ਮਾਮਲਾ ਇਹ ਹੈ ਵੀ ਇੱਥੇ ਕੋਈ ਵੀ ਹੈ ਇੱਕ ਕੌਮ ਐਸੀ ਨਹੀਂ ਹੈਗੀ ਜਿਹੜੀ ਬਾਕੀ ਦੂਜੀਆਂ ਸਾਰੀਆਂ ਨੂੰ ਮਿਲਾ ਕੇ ਵੱਧ ਹੋਵੇ। ਦੂਜਾ ਉਹ ਕਹਿੰਦਾ ਹਿੰਦੀ ਜਿਹੜੀ ਬੋਲੀ ਤੋਂ ਬਾਅਦ ਬਾਹਰ ਵਾਲੀਆਂ ਜਿਹੜੀਆਂ ਕੌਮਾਂ ਨੇ ਉਹ ਜਾਤੀਆਂ, ਕਹਿੰਦਾ ਕਿਉਂਕਿ ਬੰਗਾਲ ਦੇ ਵਿੱਚ ਉਹ ਜਾਤੀ ਕਹਿੰਦੇ ਨੇ ਕੌਮ ਨੂੰ, ਜਿਹੜੀਆਂ ਉਹ ਜਾਤੀਆਂ ਨੇ ਉਹ ਉਪਜਾਤੀਆਂ ਨਹੀਂ, ਉਹ ਬਰਾਬਰ ਦੀਆਂ ਕੌਮਾਂ ਨੇ। ਉਹ ਕਹਿੰਦਾ ਵੀ ਦੂਜੀ ਸਮੱਸਿਆ ਇਹ ਬਣ ਗਈ ਭਾਰਤ ਦੀ, ਜਿਹਦੇ ਕਰਕੇ ਪੰਜਾਬ ਦੀ ਸਮੱਸਿਆ ਵੀ ਖੜ੍ਹੀ ਹੋਈ ਆ। ਤੀਜੀ ਉਹ ਇੱਕ ਹੋਰ ਮਹੱਤਵਪੂਰਨ ਗੱਲ ਕਹਿੰਦਾ ਜਿਹੜੀ ਆਪਾਂ ਨੂੰ ਹੁਣ ਵੀ ਯਾਦ ਰੱਖਣੀ ਚਾਹੀਦੀ ਆ। ਉਹ ਕਹਿੰਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਹਿੰਦੀ ਭਾਸ਼ੀ ਲੋਕਾਂ ਦਾ ਅੱਜ ਤੱਕ ਕਦੇ ਰਾਜ ਨਹੀਂ ਰਿਹਾ। ਇਸ ਲਈ ਜੇ ਉਹ ਭਾਰਤ ਦੇ ਰਾਜ ਉੱਤੇ ਬੈਠ ਕੇ ਬਾਕੀ ਸਾਰੀਆਂ ਜਿਹੜੀਆਂ ਹਿੰਦੁਸਤਾਨ ਦੇ ਅੰਦਰ ਕੌਮਾਂ ਨੇ ਉਹਨਾਂ ਦੇ ਉੱਤੇ ਆਪਦਾ ਰਾਜ ਕਰਨ ਦਾ ਦਾਬਾ ਪਾਉਣਗੇ ਤਾਂ ਇਹ ਗੱਲ ਉਹਨਾਂ ਦੇ ਮਨਾਂ ਵਿੱਚ ਕਦੇ ਉਤਰਨੀ ਹੈ ਨਹੀਂ। ਉਹਦੀ ਦਲੀਲ ਇਹ ਆ ਕਿ ਜਿਹਨੇ ਕਦੇ ਰਾਜ ਨਹੀਂ ਕੀਤਾ ਤਾਂ ਉਹ ਅੱਜ ਬਾਕੀਆਂ ਦੇ ਉੱਤੇ ਰਾਜ ਕਰਨ ਤਾਂ ਉਹਨਾਂ ਦੀ ਗੱਲ ਨੂੰ ਜਿਹੜੇ ਲੋਕਾਂ ਨੇ ਰਾਜ ਕੀਤਾ ਹੋਇਆ ਉਹ ਨਹੀਂ ਮੰਨਣਗੇ ਜਾਂ ਨਹੀਂ ਪ੍ਰਵਾਨ ਕਰਨਗੇ। ਅੱਛਾ, ਇਸ ਮਾਮਲੇ ਵਿੱਚ ਉਹ ਕਈ ਗੱਲਾਂ ਨੇ ਜਿਹੜੀਆਂ ਉਹ ਲੈ ਕੇ ਆਉਂਦਾ ਕਿ ਭਾਰਤ ਦੀ ਹਕੂਮਤ ਹੈ ਉਹ ਇਸ ਮਾਮਲੇ 'ਤੇ ਉਲਝੀ ਹੋਈ ਹੈ ਕਿ ਉਸ ਨੂੰ ਸਿੱਖਾਂ ਦੀ ਸਮੱਸਿਆ ਸਮਝਣ ਵਿੱਚ ਦਿੱਕਤ ਆ ਰਹੀ ਹੈ। ਵਜ੍ਹਾ ਇਹ ਹੈ ਕਿ ਉਹ ਹਿੰਦੀ ਭਾਸ਼ੀ ਲੋਕਾਂ ਨੂੰ ਆਪਣੇ ਕੇਂਦਰ ਵਿੱਚ ਰੱਖ ਰਹੀ ਹੈ, ਪਰ ਜਿਹੜੀ ਲੋੜ ਹੈ ਕਿ ਜਿਹੜੇ ਆਲੇ ਦੁਆਲੇ ਕਿਨਾਰਿਆਂ 'ਤੇ ਬੈਠੇ ਨੇ ਜਾਂ ਜਿਹੜੀਆਂ ਹੋਰ ਕੌਮਾਂ ਨੇ ਉਹਨਾਂ ਦਾ ਅੰਦਰਲਾ ਵੇਖਣ ਦੀ। ਇੱਕ ਹੋਰ ਜਿਹੜਾ ਬਾਕੀ ਮੈਂ ਕਿਸੇ ਥਾਵਾਂ 'ਤੇ ਤੀਜੇ ਘੱਲੂਘਾਰੇ ਦੇ ਪੱਖ ਤੋਂ ਹੋਰ ਕਿਸੇ ਥਾਂ ਤੋਂ ਨਹੀਂ ਪੜ੍ਹ ਸਕਿਆ, ਉਹ ਇਹ ਹੈ ਕਿ ਸਿੱਖੋ ਨੂੰ ਸਿੱਖਾਂ ਦੇ ਮਨ ਦੀ ਪੜਤ ਖਾਤਰ ਕਾਫੀ ਨੇੜੇ ਪਹੁੰਚਿਆ। ਉਹ ਸਰਕਾਰ ਨੂੰ ਵੀ ਅਤੇ ਬਾਕੀਆਂ ਨੂੰ ਸੁਝਾਅ ਦਿੰਦਾ। ਉਹ ਕਹਿੰਦਾ ਵੀ ਕਹਿੰਦਾ ਸਿੱਖਾਂ ਦੇ ਸੰਖੇਪ ਜਿਹੇ ਇਤਿਹਾਸ ਵਿੱਚ ਉਹ ਅੱਜ ਤੱਕ ਅਜਿੱਤ ਰਹੇ ਨੇ, ਉਹਨਾਂ ਦੀ ਹੱਠ ਧਰਮੀ ਕਦੇ ਜਿੱਤੀ ਨਹੀਂ ਜਾ ਸਕੀ। ਉਹ ਮਤਲਬ ਇਹ ਕਹਿ ਰਿਹਾ ਸਰਕਾਰ ਨੂੰ ਵੀ ਜਿੱਥੇ ਇਹ ਅੜ ਗਏ ਤਾਂ ਉਹ ਜਿੱਤੇ ਨਹੀਂ ਜਾ ਸਕਦੇ। ਉਹ ਇੱਦਾਂ ਸਮਝ ਰਿਹਾ ਕਿ ਜਿਹੜਾ ਪੰਜਾਬ ਦਾ ਸਾਰੇ ਦਾ ਸਾਰਾ ਕੰਮਕਾਰ ਹੈ, ਇਹਦਾ ਸਵਾਲ ਇਹ ਹੈ ਕਿ ਇੱਥੇ ਜਿਹੜੇ ਆਰੀਆ ਸਮਾਜੀ ਨੇ ਉਹਨਾਂ ਨੂੰ ਇੱਦਾਂ ਲੱਗਦਾ ਕਿ ਦਯਾਨੰਦ ਸਰਸਵਤੀ ਤੋਂ ਬਾਅਦ ਪੰਜਾਬ ਦਾ ਇਤਿਹਾਸ ਸ਼ੁਰੂ ਹੁੰਦਾ, ਕਾਂਗਰਸ ਵਾਲਿਆਂ ਨੂੰ ਇਹ ਲੱਗਦਾ ਕਿ 1919 ਦੀ ਨਾ ਮਿਲਵਰਤਨ ਲਹਿਰ ਤੋਂ ਬਾਅਦ ਪੰਜਾਬ ਦਾ ਇਤਿਹਾਸ ਸ਼ੁਰੂ ਹੁੰਦਾ। ਉਹ ਕਹਿੰਦਾ ਵੀ ਇਹਨਾਂ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਸਿੱਖਾਂ ਦੇ ਘਰਾਂ ਵਿੱਚ ਅਤੇ ਮਨਾਂ ਵਿੱਚ ਜਿਹੜਾ ਉਹਨਾਂ ਦਾ ਖਾਲਸਾ ਰਾਜ ਆ ਉਹ ਅਜੇ ਕੱਲ੍ਹ ਵਾਂਗੂ ਜਿਉਂਦਾ। ਕਹਿੰਦਾ ਇਸ ਲਈ ਉਹਨਾਂ ਦੇ ਦਿਲਾਂ ਦੀ ਧੜਕਣ ਜੱਸਾ ਸਿੰਘ ਚੜ੍ਹਤ ਸਿੰਘ ਦੇ 100 ਕਬਰੇ ਨੇ, ਜਿੰਨਾ ਚਿਰ ਉਹ ਰਹਿਣਗੇ ਕਹਿੰਦਾ ਇਹਨਾਂ ਸੂਰਵੀਰਾਂ ਦੇ ਹਿਰਦਿਆਂ ਵਿੱਚੋਂ ਉਹ ਜਿਹੜੀ ਧੜਕਣ ਹੈ ਰਾਜ ਦੀ ਇੱਛਾ ਦੀ ਉਹ ਮਿਟਾਈ ਨਹੀਂ ਜਾ ਸਕਦੀ। ਤਾਂ ਮਤਲਬ ਇੰਨਾ ਨੇੜੇ ਪਹੁੰਚ ਜਾਣਾ ਸਿੱਖਾਂ ਦੇ ਮਨ ਦੇ ਜਿਹੜੇ ਬੰਦੇ ਨੇ ਕਾਮਰੇਡੀ ਪੜ੍ਹੀ, ਅਤੇ ਇਹ ਮੇਰੇ ਲਈ ਮਤਲਬ ਕਾਫੀ ਮਹੱਤਵਪੂਰਨ ਗੱਲ ਲੱਗੀ। ਉਹ ਸਰਕਾਰ ਨੂੰ ਸਲਾਹ ਦਿੰਦਾ ਕਹਿੰਦਾ ਜੇ ਇਹਨਾਂ ਨੂੰ ਜਿੱਤਣਾ ਤਾਂ ਇਹਨਾਂ ਨੂੰ ਕੇਵਲ ਨਿਆਂ ਅਤੇ ਸੁਹਿਰਦਤਾ ਨਾਲ ਜਿੱਤਿਆ ਜਾ ਸਕਦਾ, ਜਿਹੜਾ ਤੁਸੀਂ ਤਰੀਕਾ ਫੜਿਆ ਇਹ ਤਰੀਕੇ ਨਾਲ ਜਿੱਤਿਆ ਨਹੀਂ ਜਾ ਸਕਦਾ। ਉਹ ਕਹਿੰਦਾ ਵੀ ਮਾਮਲਾ ਇਹ ਆ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਹਨਾਂ ਨੂੰ ਕਰੜੇ ਦੰਡ ਦੇਵੋਗੇ ਤਾਂ ਇਹ ਠੀਕ ਹੋ ਜਾਏਗਾ। ਉਹ ਕਹਿੰਦਾ ਕਰੜੇ ਦੰਡ ਦਿੱਤਿਆਂ ਅਤੇ ਇਹਨਾਂ ਨੂੰ ਮਾਰਿਆਂ ਇਹ ਤਾਂ ਹੋ ਸਕਦਾ ਕਿ ਇੱਥੇ ਮੁਰਦੇ ਹਾਣੀ ਛਾ ਜਾਵੇ, ਪਰ ਇਹ ਨਹੀਂ ਸੰਭਾਵਨਾ ਕਿ ਇੱਕ ਥਾਂ 'ਤੇ ਜਾ ਕੇ ਉਹ ਇਹ ਆਖਦਾ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਘਰ ਜਦੋਂ ਕੋਈ ਨਵਾਂ ਨਿਆਣਾ ਜੰਮੇਗਾ, ਜਦੋਂ ਉਹ ਜਵਾਨ ਹੋਵੇਗਾ ਉਹ ਖਾੜਕੂ ਬਣ ਜਾਵੇਗਾ। ਇਸ ਲਈ ਕਹਿੰਦਾ ਤੁਸੀਂ ਜਿਹੜਾ ਇਹ ਸੋਚਦੇ ਹੋ ਵੀ 1000 ਖਾੜਕੂ ਸੀ, 500 ਅਸੀਂ ਮਾਰ ਲਿਆ ਅਤੇ 500 ਹੋਰ ਮਾਰ ਲਵਾਂਗੇ, ਇਹ ਤੁਹਾਡਾ ਭੁਲੇਖ ਹੈ। ਹਾਂ, ਇਸ ਤਰੀਕੇ ਉਹ ਜਿਹੜੀ ਗੱਲ ਹੈ ਉਹ ਗੱਲ ਦੇ ਕਾਫੀ ਨੇੜੇ ਪਹੁੰਚ ਜਾਂਦਾ। ਉਹ ਇਸ ਗੱਲ ਤੋਂ ਜਮਾਂ ਹੀ ਪਾਸੇ ਨਹੀਂ ਹਟਦਾ। ਉਹ ਕਹਿੰਦਾ ਵੀ ਜਦੋਂ ਇਹਨਾਂ ਨੇ ਇੱਕ ਵਾਰੀ ਰਾਜ ਕਰ ਲਿਆ ਤਾਂ ਇਹਨਾਂ ਨੂੰ ਦੇ ਮਨ 'ਚੋਂ ਰਾਜ ਦੀ ਇੱਛਾ ਨਹੀਂ ਕੱਢੀ ਜਾ ਸਕਦੀ। ਇੱਕ ਹੈਰਾਲਡ ਜੇ ਲਾਸਕੀ ਆ, ਉਹਨੇ ਰਾਜਨੀਤੀ ਦੀ ਵਿਆਕਰਨ ਬਾਰੇ ਇੱਕ ਕਿਤਾਬ ਲਿਖੀ ਆ, ਉਹਦੇ ਵਿੱਚ ਇੱਕੋ ਗੱਲ 'ਤੇ ਲੈ ਕੇ ਆਉਂਦਾ। ਉਹ ਕਹਿੰਦਾ ਵੀ ਜਿਹਨੇ ਇੱਕ ਵਾਰੀ ਰਾਜ ਕਰ ਲਿਆ ਤਾਂ ਉਹ ਜਿੰਨੀ ਮਰਜ਼ੀ ਔਖ ਵਿੱਚ ਲੰਘੀ ਜਾਵੇ ਅਤੇ ਅਖੀਰ ਨੂੰ ਉਹਦੇ ਮਨ ਦੇ ਵਿੱਚ ਉਹ ਰਾਜ ਕਰਨ ਦੀ ਇੱਛਾ ਪੈਦਾ ਹੋਣੀ ਹੀ ਹੋਣੀ ਆ। ਜਿਵੇਂ ਮੰਨ ਲਓ ਵੀ ਆਪਾਂ ਕਹਿੰਦੇ ਵੀ ਉਹਨੂੰ ਸ਼ਿਕੰਜਿਆਂ 'ਚ ਵੀ ਜਕੜ ਲਿਆ ਜਾਵੇ ਤਾਂ ਉਹ ਇਸੇ ਖਾਤਰ ਇਹ ਕਹਿੰਦਾ ਬਾਹਰ ਬੈਠੇ ਸਿੱਖਾਂ ਨੂੰ ਵੀ ਰਣਜੀਤ ਸਿੰਘ ਦਾ ਰਾਜ ਨਹੀਂ ਕਦੇ ਭੁੱਲਦਾ, ਤਾਂ ਇਸ ਤਰ੍ਹਾਂ ਇੱਥੇ ਵਾਲਿਆਂ ਨੂੰ ਨਹੀਂ ਭੁੱਲਦਾ। ਉਹ 1983 ਵਿੱਚ ਲਿਖ ਰਿਹਾ ਕਿ ਭਾਰਤ ਸਰਕਾਰ ਦੇ ਕੁਛ ਨੇਤਾ ਨੇ ਜਿਹੜੇ ਉਹ ਕਹਿੰਦੇ ਨੇ ਕਿ ਕਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਜਿਵੇਂ ਹੁਣ ਹੋ ਰਿਹਾ ਵੀ ਖਾਲਿਸਤਾਨ ਨੂੰ ਹੁਲਾਰਾ ਦਿੰਦੀਆਂ ਨੇ, ਉਹ ਕਹਿੰਦਾ ਅਸਲ ਵਿੱਚ ਗੱਲ ਇਹ ਨਹੀਂ ਹੈਗੀ ਕਿ ਉੱਥੇ ਗੱਲ ਕਰਨ ਦੀ ਆਗਿਆ ਅਤੇ ਇਹਨਾਂ ਦੇ ਚਿੱਤ ਵਿੱਚ ਖਾਲਸਾ ਰਾਜ ਦੀ ਇੱਛਾ ਪਈ ਆ, ਇਸ ਗੱਲ ਕਰਕੇ ਇਹ ਗੱਲ ਵਾਪਰਦੀ ਹੈ। ਉਹ ਇੱਕ ਹੋਰ ਜਿਹੜੀ ਗੱਲ ਬਾਰੇ ਆਪਾਂ ਕਦੇ ਨਹੀਂ ਸੋਚਦੇ ਉਹ ਇਹ ਹੈ ਮੈਨੂੰ ਵੀ ਮਤਲਬ ਇਸ ਗੱਲ ਦੀ ਹੈਰਾਨੀ ਹੋਈ। ਉਹ ਕਹਿੰਦਾ ਵੀ ਸਿੱਖਾਂ ਨੇ ਕਈ ਮੌਕੇ ਖੁੰਝਾਏ ਜਦੋਂ ਮੁਗਲਾਂ ਵੇਲੇ ਉਹਨਾਂ ਨੇ ਕਹਿੰਦਾ ਹਿੰਦੂਆਂ ਨੂੰ ਅੰਮ੍ਰਿਤ ਨਹੀਂ ਛਕਾਇਆ, ਸਿੱਖ ਨਹੀਂ ਬਣਾਇਆ, ਨਾ ਜਦੋਂ ਮੁਗਲਾਂ ਤੋਂ ਰਾਜ ਲੈ ਲਿਆ ਇਹਨਾਂ ਨੇ ਤਾਂ ਉਦੋਂ ਇਹਨਾਂ ਨੇ ਸਿੱਖ ਉਹਨਾਂ ਨੂੰ ਸਿੱਖ ਨਹੀਂ ਬਣਾਇਆ। ਦੂਜਾ ਉਹ ਕਹਿੰਦਾ ਵੀ ਇਹ ਮੁਸਲਮਾਨਾਂ ਨੂੰ ਵੀ ਆਪਣੀ ਪਰਜਾ ਹੀ ਸਮਝਦੇ ਰਹੇ, ਇਹਨਾਂ ਨੇ ਮੁਸਲਮਾਨਾਂ ਨੂੰ ਸਿੱਖੀ ਵਿੱਚ ਲਿਆਉਣ ਲਈ ਕੋਈ ਮੁਹਿੰਮ ਨਹੀਂ ਤੋਰੀ। ਆਪਾਂ ਜਦੋਂ ਸਿੱਖ ਵਜੋਂ ਸੋਚਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਕੋਈ ਸਿੱਖ ਰਾਜਾ ਵੀ ਬਣ ਜਾਵੇ, ਜਿਹੜੀ ਹਲੇਮੀ ਰਾਜ ਆ ਜਾਂ ਸਰਬੱਤ ਦੇ ਭਲੇ ਵਾਲਾ ਆਪਣਾ ਖਿਆਲ ਆ, ਉਹ ਸਾਰੀ ਗੱਲ ਕਰਕੇ ਸਿੱਖਾਂ ਦੇ ਅੰਦਰ ਇਹ ਗੱਲ ਨਹੀਂ ਪੈਦਾ ਹੁੰਦੀ। ਪਰ ਜਦੋਂ ਕੋਈ ਬੰਦਾ ਕਿਸੇ ਰਾਸ਼ਟਰਵਾਦੀ ਵਿਧੀ ਜਾਂ ਕਿਸੇ ਹੋਰ ਬਾਹਰਲੀ ਪਦਾਰਥਕ ਵਿਧੀ ਰਾਹੀਂ ਪੜ੍ਹ ਕੇ ਆਉਂਦਾ ਤਾਂ ਉਹ ਇਹ ਸਲਾਹ ਦਿੰਦਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਾਂ ਜਦੋਂ ਉਸ ਵੇਲੇ ਫਾਰਸੀ ਹੀ ਬੋਲੀ ਮੰਨ ਲਈ ਗਈ ਸੀ ਦਫ਼ਤਰੀ, ਜਿਹਦੇ ਬਾਰੇ ਅਜੇ ਕੁਛ ਸਵਾਲ ਨੇ, ਉਹਦੇ ਬਾਰੇ ਵੀ ਮਾਮਲਾ ਇਹੀ ਹੈ ਕਿ ਲੋਕਾਂ ਨੂੰ ਇਹ ਲੱਗਦਾ ਕਿ ਸਿੱਖਾਂ ਨੇ ਉਦੋਂ ਸਾਰਿਆਂ ਨੂੰ ਪੰਜਾਬੀ ਸਿਖਾ ਕਿਉਂ ਨਹੀਂ ਲਈ। ਮਤਲਬ ਸਰਕਾਰ ਦੇ ਡੰਡੇ ਨੇ ਲੋਕਾਂ ਦੀ ਮਨੋਬਣਤਰ ਇੱਦਾਂ ਬਣਾ ਦਿੱਤੀ ਵੀ ਜੇ ਸਾਡਾ ਅੱਜ ਰਾਜ ਆ ਗਿਆ ਤਾਂ ਅਸੀਂ ਇੱਦਾਂ ਕਰ ਲੈਣਾ। ਤਾਂ ਇਸ ਗੱਲ ਨੇ ਕਿੰਨਾ ਪ੍ਰਭਾਵਿਤ ਕੀਤਾ ਇੱਕ ਵਿਦਵਾਨ ਤੱਕ ਦੇ ਬੰਦਿਆਂ ਨੂੰ। ਤਾਂ ਇਸ ਲਈ ਇਸ ਗੱਲ ਨੂੰ ਉਹ ਕਾਫੀ ਬਰੀਕੀ ਨਾਲ ਸਮਝਦਾ। ਅੱਛਾ, ਕੁਛ ਗੱਲਾਂ ਉਹਦੀਆਂ ਹਨ ਖਾੜਕੂ ਲਹਿਰ ਬਾਰੇ, ਅਤੇ ਉਹ ਨਿਰੰਕਾਰੀ ਕਾਂਡ ਤੋਂ ਸ਼ੁਰੂ ਕਰਦਾ। ਉਹ ਕਹਿੰਦਾ ਵੀ ਨਿਰੰਕਾਰੀ ਨੇ ਜੋ ਕਰਿਆ ਤਾਂ ਉਹਨੇ ਸੰਤ ਜਰਨੈਲ ਸਿੰਘ ਦੇ ਕੁਛ ਜਿਹੜੇ ਸਮਰਥਕ ਸੀ ਉਹ ਮਾਰ ਦਿੱਤੇ, ਅਤੇ ਉਸ ਤੋਂ ਬਾਅਦ ਖਾੜਕੂਆਂ ਨੇ ਉਸ ਨੂੰ ਕਤਲ ਕਰ ਦਿੱਤਾ। ਉਹਦੀ ਇਹ ਪਹੁੰਚ ਵਿੱਚੋਂ ਕੁਛ ਨੁਕਤੇ ਜੇ ਆਪਾਂ ਵੇਖੀਏ। ਦੂਸਰੀ ਉਹ ਗੱਲ ਕਰਦਾ ਲਾਲਾ ਜਗਤ ਨਾਰਾਇਣ ਦੀ। ਉਹ ਕਹਿੰਦਾ ਲਾਲਾ ਜਗਤ ਨਾਰਾਇਣ ਨੇ ਕਾਂਗਰਸ ਤੋਂ ਵੱਧ ਕੇ ਸਰਕਾਰ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਅਤੇ ਉਹਨੂੰ ਡਰ ਇਹ ਸੀ ਕਿ ਕਿਤੇ ਸਰਕਾਰ ਆਤੰਕਵਾਦੀਆਂ ਦੇ ਦਬਾਅ ਹੇਠ ਆ ਕੇ ਇਹਨਾਂ ਦੀਆਂ ਮੰਗਾਂ ਨਾ ਮੰਨ ਲਵੇ। ਇਸੇ ਕਰਕੇ ਕਹਿੰਦਾ ਫਿਰ ਇਹ ਸੀ ਕਿ ਇਸੇ ਲਾਲੇ ਦੀ ਗਲਤ ਨੀਤੀ ਦਾ ਪ੍ਰਣਾਮ ਇਹ ਹੋਇਆ ਕਿ ਲਾਲੇ ਦੀ ਹੱਤਿਆ ਹੋ ਗਈ। ਹੁਣ ਇਹ ਗੱਲ ਇੱਦਾਂ ਆਉਣੀ ਕਿ ਲਾਲੇ ਦੀ ਹੱਤਿਆ ਲਾਲੇ ਦੀ ਗਲਤ ਨੀਤੀ ਕਰਕੇ ਹੋਈ ਆ ਅਕੈਡਮਿਕਸ ਦੇ ਵਿੱਚ, ਅਤੇ ਉਹ ਵੀ ਦੂਜੀ ਧਿਰ ਦੇ ਬੰਦੇ ਵੱਲੋਂ, ਤਾਂ ਇਹ ਗੱਲ ਸਾਡੇ ਲਈ ਇੱਕ ਦਲੀਲ ਆ। ਖਾੜਕੂ ਲਹਿਰ ਦੇ ਉੱਤੇ ਦੋ ਤਰ੍ਹਾਂ ਦੇ ਸਵਾਲ ਆਉਂਦੇ ਨੇ ਕਿ ਹਿੰਦੂ ਮਾਰੇ ਕਾਮਰੇਡ ਮਾਰੇ। ਸੰਤ ਸਿੰਘ ਸੇਖੋਂ ਆਪ ਕਾਮਰੇਡ ਆ, ਅਤੇ ਉਹ ਕਾਮਰੇਡਾਂ ਬਾਰੇ ਵੀ ਅੱਗੇ ਗੱਲ ਆਵੇਗੀ, ਉਹ ਮੈਂ ਤੁਹਾਨੂੰ ਦੱਸਾਂਗਾ, ਹੁਣੇ ਦੱਸ ਦੇਣਾ ਤੁਹਾਨੂੰ। ਉਹ ਕਹਿੰਦਾ ਵੀ ਜਿਹੜੇ ਕਾਮਰੇਡ ਨੇ ਇਹ ਸਰਕਾਰ ਦੇ ਹੱਥ ਵਿੱਚ ਆ ਕੇ ਗੁੰਝਲ ਕੀ ਆ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ ਕਿ ਉਹਦੇ ਹੱਥ ਵਿੱਚ ਆ ਕੇ ਇਹਨਾਂ ਨੇ ਖਾੜਕੂਆਂ ਨਾਲ ਇਹ ਪੰਗਾ ਲੈ ਰਹੇ ਨੇ, ਅਤੇ ਉਸ ਦਾ ਸਿੱਟਾ ਇਹ ਹੋ ਰਿਹਾ ਕਿ ਇਹਨਾਂ ਦੇ ਗੋਲੀਆਂ ਵੱਜ ਰਹੀਆਂ ਨੇ। ਉਹ ਕਹਿੰਦਾ ਇਹ ਉਹ ਸਥਿਤੀ ਆ ਕਿ ਆ ਬੈਲ ਬੋਝੇ ਬਾਹਰ। ਮਤਲਬ ਦੋਵੇਂ ਜਿਹੜੀਆਂ ਗੱਲਾਂ ਦੋਵੇਂ ਸਵਾਲਾਂ ਨਾਲ ਅਸੀਂ ਇੰਨੇ ਲੰਬੇ ਸਮੇਂ ਤੋਂ ਜੂਝਦੇ ਆ ਰਹੇ ਹਾਂ, ਤਾਂ ਸੰਤ ਸਿੰਘ ਸੇਖੋਂ ਦੀਆਂ ਆਪਣੀਆਂ ਲਿਖਤਾਂ ਵਿੱਚ ਜਿਹੜੇ ਸੰਤ ਸਿੰਘ ਸੇਖੋਂ ਨੂੰ ਮੰਨਣ ਵਾਲੇ ਲੋਕ ਵੀ ਨੇ ਉਹਨਾਂ ਨੇ ਸਾਨੂੰ ਇਹ ਸਵਾਲ ਕੀਤੇ, ਤਾਂ ਉਹਨਾਂ ਨੇ ਸੰਤ ਸਿੰਘ ਸੇਖੋਂ ਦੀਆਂ ਲਿਖਤਾਂ ਵਿੱਚੋਂ ਇਹ ਸਵਾਲਾਂ ਦੇ ਉੱਤਰ ਲੱਭਣ ਦਾ ਯਤਨ ਨਹੀਂ ਕੀਤਾ। ਤਾਂ ਇਹ ਇੱਕ ਮਹੱਤਵਪੂਰਨ ਨੁਕਤਾ। ਸਰਬੱਤ ਖਾਲਸੇ ਬਾਰੇ ਉਹਦੀ ਇੱਕ ਪਹੁੰਚ ਆ, ਉਹ ਕਹਿੰਦਾ ਜਿਹੜਾ ਸਰਬੱਤ ਖਾਲਸਾ ਸਿੱਖਾਂ ਦੇ ਅੰਦਰਲੇ ਕਲੇਸ਼ ਮਿਟਾਉਣ ਲਈ ਨਹੀਂ ਹੁੰਦਾ, ਇਹ ਜਿਹੜਾ ਕੋਈ ਉਹਨਾਂ ਦੇ ਖਿਲਾਫ ਹਾਕਮ ਧਿਰ ਹੈ ਉਹਦੇ ਵਿਰੁੱਧ ਸਾਂਝੀ ਰਣਨੀਤੀ ਬਣਾਉਣ ਲਈ ਲੜਨ ਵਾਸਤੇ ਹੁੰਦਾ। ਇਸੇ ਲਈ ਕਹਿੰਦਾ ਜਿਹੜਾ ਅਕਾਲੀ ਦਲ ਨੇ ਆਨੰਦਪੁਰ ਸਾਹਿਬ ਸਰਬੱਤ ਖਾਲਸਾ ਕੀਤਾ ਉਹ ਠੀਕ ਨਹੀਂ ਹੈਗਾ, ਜਿਹੜਾ 26 ਜਨਵਰੀ ਨੂੰ ਖਾੜਕੂਆਂ ਨੇ ਦਰਬਾਰ ਸਾਹਿਬ ਕੀਤਾ ਉਹ ਠੀਕ ਹੈ। ਮਤਲਬ ਇਹ ਸੰਤ ਸਿੰਘ ਸੇਖੋਂ ਦੀ ਰਾਏ ਆ ਇਸ ਬਾਰੇ। ਅਤੇ ਅੱਛਾ, ਅਗਲੀ ਗੱਲ ਉਹ ਇਹ ਕਹਿੰਦਾ ਦਰਬਾਰ ਸਾਹਿਬ ਦੇ, ਇਹ 86 ਦੀ ਗੱਲ ਹੈ, ਉਹ ਕਹਿੰਦਾ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਮੋਰਚਾ ਲਾਈ ਬੈਠੇ ਸਿੰਘ ਨੇ ਉਹਨਾਂ ਨੂੰ ਸੰਤੁਸ਼ਟ ਕਰਨ ਦਾ ਕੋਈ ਰਾਹ ਲੱਭਿਆ ਜਾਵੇ, ਰਾਜਸੀ ਪੱਖ ਤੋਂ ਉਹਨਾਂ ਨਾਲ ਟੱਕਰ ਨਾ ਲਈ ਜਾਵੇ। ਕਹਿੰਦਾ ਪਰ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਪ੍ਰਚਲਿਤ ਭਾਰਤੀ ਸੰਘ ਹੈ ਇਸ ਸਮੱਸਿਆ ਦਾ ਹੱਲ ਇਹਨਾਂ ਕੋਲ ਹੈ ਨਹੀਂ। ਉਹ ਫਿਰ ਅੱਗੇ ਜਾ ਕੇ ਇਹ ਵੀ ਕਹਿੰਦਾ ਕਿ ਕਹਿੰਦਾ ਸਿੱਖ ਵੀ ਹੁਣ ਇਸ ਥਾਂ 'ਤੇ ਪਹੁੰਚ ਗਏ ਕਿ ਇਹ ਕੋਈ ਸਖ਼ਤ ਜਾਂ ਬੜੀ ਤਾਕਤਵਰ ਟੱਕਰ ਤੋਂ ਸਿਵਾਏ ਇਹ ਕੰਮ ਨਿਬੜਨਾ ਨਹੀਂ। 86 ਵਿੱਚ ਆਖ ਰਿਹਾ ਅਤੇ ਫਿਰ ਹੁਣ ਉਹ ਲੰਬਾ ਸਮਾਂ ਜੰਗ ਚੱਲਦੀ ਆ। ਤਾਂ ਫਿਰ ਇੱਕ ਹੋਰ ਜਿਹੜੀ ਗੱਲ ਤੁਸੀਂ ਤੁਹਾਡੇ 'ਚੋਂ ਜਿਹੜੇ ਬੰਦੇ ਅਕੈਡਮਿਕਸ ਦੇ ਵਿੱਚੋਂ ਆਏ ਨੇ, ਮੈਂ ਉਹ ਗੱਲ ਬਹੁਤ ਸੁਣੀ, ਉਹ ਇਹ ਕਿ ਇਹ ਮੁੱਠੀ ਭਰ ਬੰਦੇ ਸੀ ਜਿਹੜੇ ਲੜਨ ਵਾਲੇ ਸੀ, ਇਹਨਾਂ ਨੂੰ ਸਿੱਖਾਂ ਨੇ ਰੱਦ ਕਰ ਦਿੱਤਾ। ਇਸੇ ਕਰਕੇ 1997 ਵਿੱਚ ਅਕਾਲੀ ਦਲ ਨੂੰ ਪ੍ਰਵਾਨ ਕੀਤਾ। ਅਕਾਲੀ ਦਲ ਨੂੰ ਪ੍ਰਵਾਨ ਕਰਨ ਦਾ ਮਤਲਬ ਇਹੀ ਸੀ ਕਿ ਖਾੜਕੂਆਂ ਨੂੰ ਰੱਦ ਕਰ ਦਿੱਤਾ। ਇਹ ਦਲੀਲ ਯੂਨੀਵਰਸਿਟੀਆਂ ਵਿੱਚ ਆਮ ਕਰਕੇ ਪੜ੍ਹਾਈ ਜਾਂਦੀ ਅਤੇ ਸੁਣਾਈ ਜਾਂਦੀ ਸੀ। ਸੰਤ ਸਿੰਘ ਸੇਖੋਂ 1985 ਵਿੱਚ ਆਖ ਰਿਹਾ, ਕਹਿੰਦਾ ਕੋਈ ਮੰਨੇ ਚਾਹੇ ਨਾ ਮੰਨੇ, ਪੰਜਾਬ ਦੇ ਖਾੜਕੂਆਂ ਨੂੰ ਪੰਜਾਬ ਦੇ ਸਿੱਖਾਂ ਦੇ ਵੱਡੇ ਭਾਗ ਦੀ ਹਮਦਰਦੀ ਪ੍ਰਾਪਤ ਹੈ। ਪੰਜਾਬ ਵਿੱਚ ਆਮ ਸਿੱਖਾਂ ਅਤੇ ਆਤੰਕਵਾਦੀਆਂ ਵਿੱਚ ਭੇਦ ਕਰਨਾ ਔਖਾ ਹੈ। ਕਹਿੰਦਾ ਨਾ ਹੀ ਪੁਲਿਸ ਨੇ ਇਹ ਭੇਦ ਕੀਤਾ। ਪੁਲਿਸ ਨੇ ਇਹ ਭੇਦ ਕੀਤਾ ਉਹ ਇਸ ਕਰਕੇ ਕਹਿੰਦਾ ਕਿ ਪੁਲਿਸ ਨੇ ਕਿਹੜਾ ਖਾੜਕੂ ਹੈ, ਕਿਹੜਾ ਖਾੜਕੂ ਦਾ ਪਰਿਵਾਰ ਹੈ ਇਹ ਦੇਖ ਕੇ ਨਹੀਂ ਮਾਰਿਆ, ਸਾਰੇ ਮਾਰੇ ਨੇ। ਇਸ ਲਈ ਉਹ ਇਹ ਉਹਨਾਂ ਦੀ ਦਲੀਲ ਨਾਲ ਇਹ ਗੱਲ ਨੂੰ ਲੈ ਕੇ ਆ ਰਿਹਾ। ਤਾਂ ਇਹ ਗੱਲ ਆਪਣੇ ਆਪ 'ਚ ਮਹੱਤਵਪੂਰਨ ਆ ਕਿ ਸੰਤ ਸਿੰਘ ਸੇਖੋਂ ਦੇ ਹਵਾਲੇ ਨਾਲ ਇਹ ਗੱਲ ਆ ਰਹੀ ਹੈ, ਜਦਕਿ ਸਿੱਖਾਂ ਦੇ ਵਿੱਚ ਤਾਂ ਇਹ ਗੱਲ ਪ੍ਰਵਾਨ ਹੈ ਕਿ ਸਾਰੇ ਕਿਤੇ ਖਾੜਕੂਆਂ ਨੂੰ ਹਮਦਰਦੀ ਪ੍ਰਾਪਤ ਸੀ। ਤਾਂ ਉਹਦਾ ਅਗਲਾ ਰੌਲਾ ਇਹ ਹੈ, ਉਹ ਕਹਿੰਦਾ ਵੀ ਸਮੱਸਿਆ ਇਹ ਬਣਦੀ ਆ ਕਿ ਜਿਹੜੀ ਪੁਲਿਸ ਹੈ ਜਾਂ ਜਿਹੜੀ ਸਰਕਾਰ ਹੈ ਉਹ ਜਿਸ ਤਰੀਕੇ ਖਾੜਕੂਆਂ ਨੂੰ ਸਮਝ ਰਹੀ ਆ ਜਾਂ ਜਿਸ ਤਰੀਕੇ ਸਰਕਾਰ ਨੂੰ ਦੇਣ ਵਾਲੇ ਉਹਨਾਂ ਦੇ ਦੋ ਤਰ੍ਹਾਂ ਦੇ ਸਲਾਹਕਾਰ ਨੇ, ਇੱਕ ਉਹਨਾਂ ਦੀਆਂ ਸੂਈਆ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਉਹਨਾਂ ਨੂੰ ਖਬਰ ਦਿੰਦੀਆਂ ਨੇ, ਅਤੇ ਦੂਸਰਾ ਉਹਨਾਂ ਦਾ ਕਹਿੰਦਾ ਜਿਹੜਾ ਵਿਦਵਾਨ ਵਰਗ ਹੈ ਇੱਕ ਤਰੀਕੇ ਨਾਲ ਉਹ ਇਹ ਕਹਿ ਰਿਹਾ ਕਿ ਦੋਵੇਂ ਸਰਕਾਰ ਦੇ ਬੈਰੀ ਨੇ, ਸਰਕਾਰ ਨੂੰ ਠੀਕ ਸੂਚਨਾ ਨਹੀਂ ਦੇ ਰਹੇ। ਤਾਂ ਉਹ ਕਹਿੰਦਾ ਵੀ ਜੇ ਸਰਕਾਰ ਨੂੰ ਠੀਕ ਸੂਚਨਾ ਦਿੱਤੀ ਜਾਵੇ ਤਾਂ ਹੋ ਸਕਦਾ ਸਰਕਾਰ ਦੇ ਵਿੱਚ ਸੰਭਾਵਨਾ ਇਹ ਪੈਦਾ ਹੋ ਜਾਵੇ ਕਿ ਉਹਦਾ ਕੋਈ ਹੱਲ ਹੋ ਸਕੇ। ਅਖੀਰਲਾ ਨੁਕਤਾ ਮੇਰਾ ਹੈ ਸੰਤ ਸਿੰਘ ਸੇਖੋਂ ਦੀ ਕਮਿਊਨਿਸਟਾਂ ਬਾਰੇ ਕਿਆ ਰਾਇ, ਕਿਉਂਕਿ ਕਮਿਊਨਿਸਟ ਨੇ ਜਿਹੜੇ ਉਹ ਇਸ ਜੰਗ ਦੇ ਵਿੱਚ ਇੱਕ ਧਿਰ ਬਣੇ, ਅਤੇ ਉਹ ਧਿਰ ਬੇਸ਼ੱਕ ਉਹਨਾਂ ਨੇ ਅਖਵਾਇਆ ਆਪਣੇ ਆਪ ਨੂੰ ਨਿਰਪੱਖ, ਪਰ ਪੱਖ ਉਹਨਾਂ ਦਾ ਬਹੁਤਾ ਸਰਕਾਰ ਦਾ ਸੀ, ਕਿਉਂਕਿ ਜਿਹੜੇ ਸਵਾਲ ਸਰਕਾਰ ਸਿੱਖਾਂ ਨੂੰ ਕਰ ਰਹੀ ਸੀ ਉਹੀ ਕਮਿਊਨਿਸਟ ਲੋਕ ਸਿੱਖਾਂ ਨੂੰ ਸਵਾਲ ਕਰ ਰਹੇ ਸਨ। ਮਤਲਬ ਸਵਾਲਾਂ ਦਾ ਫਰਕ ਨਾ ਹੋਣ ਕਰਕੇ ਇਹਨਾਂ ਨੂੰ ਉਸੇ ਧਿਰ ਵਿੱਚ ਗਿਣਿਆ ਜਾ ਸਕਦਾ। ਉਹ ਕਹਿੰਦਾ ਵੀ ਇਹਨਾਂ ਦਾ ਪਹਿਲਾ ਸਵਾਲ ਤਾਂ ਇਹ ਸੀ ਕਿ ਸਿੱਖ ਧਰਮ ਅਤੇ ਰਾਜਨੀਤੀ ਵਿੱਚ ਫਰਕ ਨਹੀਂ ਕਰਦੇ। ਸੇਖੋਂ ਕਹਿੰਦਾ ਵੀ ਧਰਮ ਅਤੇ ਰਾਜਨੀਤੀ ਵਿੱਚ ਫਰਕ ਹੋ ਹੀ ਨਹੀਂ ਸਕਦਾ। ਕਹਿੰਦਾ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਰਾਜਨੀਤੀ ਵਿੱਚ ਧਰਮ ਵਰਤਿਆ ਨਹੀਂ ਜਾਊਗਾ ਇਹ ਭੁਲੇਖਾ। ਕਹਿੰਦਾ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਕਾਂਗਰਸ ਦਾ ਜਿਹੜਾ ਏਕਤਾ ਅਤੇ ਅਖੰਡਤਾ ਦਾ ਦਾਅਵਾ ਹੈ ਅਤੇ ਇਹ ਵੀ ਆਪਣੇ ਆਪ ਵਿੱਚ ਇੱਕ ਕਿਸਮ ਦੀ ਧਾਰਮਿਕਤਾ, ਉਹ ਕਹਿੰਦਾ ਵੀ ਉਸੇ ਧਾਰਮਿਕ ਮਨੋਮੰਤਰ ਰਾਹੀਂ ਉਸ ਗੱਲ ਨੂੰ ਉਹ ਲੈ ਕੇ ਆ ਰਹੇ। ਉਹ ਫਿਰ ਇੱਕ ਗੱਲ ਇਹ ਕਰ ਰਿਹਾ ਕਿ ਖਾੜਕੂਆਂ ਦਾ ਵਿਰੋਧ ਕਰਨ ਦਾ ਫੈਸਲਾ ਕਮਿਊਨਿਸਟਾਂ ਨੇ ਕਿਉਂ ਕਰ ਲਿਆ। ਤਾਂ ਇਹ ਗੱਲ ਇੱਕ ਨਵੀਂ ਲੱਗੀ, ਆਪਾਂ ਨੂੰ ਇੱਦਾਂ ਲੱਗਦਾ ਸੀ ਵੀ ਸਦਾ ਹੀ ਉਹ ਸਰਕਾਰ ਦਾ ਪੱਖ ਪੂਰਨ ਲੱਗ ਗਏ। ਉਹ ਕਹਿੰਦਾ ਵੀ ਇੱਦਾਂ ਦੀ ਗੱਲ ਨਹੀਂ ਹੈਗੀ। ਉਹ ਕਹਿੰਦਾ ਵੀ ਦੋ ਮਾਮਲੇ ਨੇ ਕਿ ਇਹ ਕੁੜਿੱਕੀ ਵਿੱਚ ਫਸ ਗਏ ਵੀ ਇੱਕ ਪਾਸੇ ਸਰਕਾਰ ਦੀ ਲੁੱਟ ਖਸੁੱਟ ਹੈ ਅਤੇ ਦੂਸਰੇ ਪਾਸੇ ਮੂਲਵਾਦ ਹੈ। ਉਹ ਕਹਿੰਦਾ ਵੀ ਇਹਨਾਂ ਨੂੰ ਇੱਦਾਂ ਲੱਗਿਆ ਵੀ ਸਰਕਾਰ ਦੀ ਲੁੱਟ ਖਸੁੱਟ ਨਾਲ ਤਾਂ ਅਸੀਂ ਫਿਰ ਬਾਅਦ ਵਿੱਚ ਨਜਿੱਠ ਲਵਾਂਗੇ। ਕਹਿੰਦਾ ਭਾਵੇਂ ਅੱਜ ਦੀ ਸਥਿਤੀ ਵਿੱਚ ਇਹਨਾਂ ਦੀਆਂ ਦੋ ਪੀੜ੍ਹੀਆਂ ਸਰਕਾਰ ਦੀ ਲੁੱਟ ਖਸੁੱਟ ਤੱਕ ਸਮਰੱਥ ਨਹੀਂ ਹੋਣੀਆਂ, ਪਰ ਕਹਿੰਦਾ ਫਿਰ ਵੀ ਇਹਨਾਂ ਨੂੰ ਇਹ ਲੱਗਿਆ ਕਿ ਜਿਹੜਾ ਮੂਲਵਾਦ ਦਾ ਸਵਾਲ ਹੈ ਉਹ ਵੱਧ ਨੇੜੇ ਹੈ, ਤਾਂ ਇਸ ਲਈ ਮੂਲਵਾਦ ਦੇ ਖਿਲਾਫ ਬੋਲਣਾ ਸਾਨੂੰ ਵੱਧ ਜ਼ਰੂਰੀ ਹੈ। ਬਾਅਦ ਵਿੱਚ ਅਮਰਜੀਤ ਚੰਦਨ ਨੇ ਵੀ ਇਹ ਗੱਲ ਇੱਕ ਵਾਰੀ ਆਖੀ। ਤਾਂ ਇਸ ਲਈ ਉਹ ਕਹਿੰਦਾ ਵੀ ਇਹਨਾਂ ਨੂੰ ਇਹ ਲੱਗਿਆ ਵੀ ਜੇ ਕਿਤੇ ਅਸੀਂ ਅੱਜ ਦੀ ਘੜੀ ਚੁੱਪ ਕਰ ਗਏ ਜਾਂ ਖਾੜਕੂਆਂ ਦਾ ਸਾਥ ਦੇ ਦਿੱਤਾ ਤਾਂ ਉਹ ਤੁਰਤ ਪੈਰ ਫਿਰ ਖਾਲਿਸਤਾਨ ਜਾਂ ਖਾੜਕੂਆਂ ਦੀ ਧਿਰ ਤਾਕਤਵਰ ਹੋ ਜਾਣੀਆਂ, ਤਾਂ ਮੁੜ ਕੇ ਕਹਿੰਦਾ ਵੀ ਸਾਡਾ ਹਾਲ ਉਹ ਹੋਣਾ ਜਿਹੜਾ ਹਿਟਲਰ ਦੀ ਵੇਲੇ ਜਰਮਨੀ ਵਿੱਚ ਹੋਇਆ ਸੀ ਜਾਂ ਜਿਹੜਾ ਹੁਣ ਪਾਕਿਸਤਾਨ ਵਿੱਚ ਹੋ ਰਿਹਾ। ਤਾਂ ਉਹ ਕਹਿੰਦਾ ਵੀ ਅਸਲ ਵਿੱਚ ਇੱਕ ਮੂਲ ਵਜ੍ਹਾ ਇਹ ਹੈ ਵੀ ਕਾਮਰੇਡਾਂ ਵੱਲੋਂ ਜਿਹੜਾ ਸਿੱਖਾਂ ਦਾ ਵਿਰੋਧ ਇਸ ਕਰਕੇ ਕੀਤਾ ਗਿਆ। ਕਹਿੰਦਾ ਜਦਕਿ ਸਮਝ ਆ ਉਹਨਾਂ ਨੂੰ ਇਹੀ ਜਾਂਦਾ ਕਿ ਉਹ ਇਸ ਕਰਕੇ ਕਰੇ ਕਿ ਉਹਨਾਂ ਨੇ ਕਾਂਗਰਸ ਦਾ ਪੱਖ ਪੂਰਿਆ। ਪਾਕਿਸਤਾਨ ਦੇ ਇੱਕ ਲਾਹੌਰ ਯੂਨੀਵਰਸਿਟੀ ਦੇ ਸੱਜਣ ਸੀ, ਉਹਨਾਂ ਦਾ ਲੈਕਚਰ ਕਰਾਇਆ। ਤਾਂ ਉਹਨਾਂ ਨੇ ਇਹ ਗੱਲ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਗੱਲ ਰੱਖੋ ਕਿ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਤੀਜਾ ਘੱਲੂਘਾਰ ਹੈ ਇਹਦਾ ਕੀ ਅਸਰ ਹੋਇਆ। ਉਹਨਾਂ ਨੇ ਗੱਲ ਦੱਸੀ ਕਿ ਜਿਹੜਾ ਲਹਿੰਦੇ ਪੰਜਾਬ ਦਾ ਸਰਕਾਰੀ ਮੀਡੀਆ ਸੀ ਅਤੇ ਜਿਹੜਾ ਲਹਿੰਦੇ ਪੰਜਾਬ ਦਾ ਨਿੱਜੀ ਮੀਡੀਆ ਸੀ। ਉਹ ਕਹਿੰਦਾ ਸਰਕਾਰੀ ਮੀਡੀਆ ਦੀ ਜਿਹੜੀ ਖਬਰ ਹੈ ਜਾਂ ਜਾਣਕਾਰੀ ਆ ਉਹ ਬਿਲਕੁਲ ਉਸ ਤਰ੍ਹਾਂ ਦੀ ਆ ਜਿਵੇਂ ਭਾਰਤ ਦੀ ਸਰਕਾਰ ਦੀ ਹੈ। ਜਿਹੜਾ ਕਹਿੰਦਾ ਵੀ ਨਿੱਜੀ ਮੀਡੀਆ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਿੱਖਾਂ ਨੂੰ ਥਾਂ ਮਿਲਿਆ ਹੋਇਆ, ਮਤਲਬ ਸਰਕਾਰੋ ਸਰਕਾਰੀ ਆਪਸ ਵਿੱਚ ਸੰਬੰਧ, ਜਦਕਿ ਸਾਨੂੰ ਇਹ ਦੱਸਿਆ ਜਾਂਦਾ ਕਿ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਬਹੁਤ ਹੀ ਮਾੜੇ ਨੇ, ਸਿੱਖਾਂ ਦੀ ਤਾਂ ਮਦਦ ਹੀ ਪਾਕਿਸਤਾਨ ਨੇ ਕੀਤੀ ਆ। ਜਦੋਂ ਤੱਥਕ ਰੂਪ ਵਿੱਚ ਗੱਲ ਸਾਹਮਣੇ ਆਉਂਦੀ ਆ ਕਿ ਉਹ ਉਹਨਾਂ ਦੀ ਸਰਕਾਰੀ ਪੱਤਰਕਾਰੀ ਨੇ ਉਹੀ ਗੱਲ ਛਾਪੀ ਜਿਹੜੀ ਭਾਰਤ ਦੀ ਸਰਕਾਰ ਨੇ ਛਾਪੀ, ਤਾਂ ਇਸ ਲਈ ਗੱਲਾਂ ਨੂੰ ਬੜੀ ਬਰੀਕੀ ਨਾਲ ਭੇਦ ਤੱਕ ਸਾਨੂੰ ਪਹੁੰਚਣਾ ਚਾਹੀਦਾ। ਟਿੱਪਣੀਆਂ ਖਾਤਰ ਬੰਦਿਆਂ ਦਾ ਨਾਂ ਲਈ ਜਾਣਾ ਜਾਂ ਉਹ ਤਾਂ ਮੈਨੂੰ ਗੱਲ ਵਾਜਬ ਨਹੀਂ ਲੱਗਦੀ, ਤਾਂ ਇਸ ਤਰੀਕੇ ਸਾਨੂੰ ਥੋੜ੍ਹਾ ਹੋਰ ਅਹਿਮ ਪੱਖਾਂ 'ਤੇ ਜਾਣਾ ਚਾਹੀਦਾ। ਅਤੇ ਤੁਹਾਡਾ ਸਾਰਿਆਂ ਦਾ ਇਸ ਗੋਸ਼ਟੀ ਦੇ ਵਿੱਚ ਪਹੁੰਚਣ ਲਈ ਧੰਨਵਾਦ। ਅਤੇ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਗੱਲਾਂ ਬਾਰੇ ਕੋਈ ਸਵਾਲ ਬਾਅਦ ਵਿੱਚ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਅਤੇ ਉਹਦੇ 'ਤੇ ਵਿਚਾਰ ਵਟਾਂਦਰਾ ਹੋ ਸਕੇਗਾ। ਅਤੇ ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।